ऐसे माया तो रहत सी सुखदेव मुनि जिसने अपने पिता वेद व्यास दे उपदेश नूं सुन के महाराज जनक दे पास आप अज चलिया जांदा गुरु धारण करन दे वास्ते जो एक कपीन मात्र ताल पहनदा है और हाथ दे विच चिप्पी रखी हुई है यही उसकी बपूती है बाकी अल्प नगन ड्योढ़ी बरदार नूं आखदा है कि महाराजा जनक नूं कहो सिखदेव मुनि जी तुहानूं मिलण दे वास्ते आए हन कोई परमार्थी वचन करना ड्योढ़ी बरदार ने अगे महाराजा जनक जी नूं बेनती कर दित्ती सिखदेव मुनि जी आप नूं मिलण वास्ते आए हन किथे खड़े हन ड्योढ़ी दे विच महाराजा जनक ने आख दिता कि उत्थे उन्हां नूं बिठा लो कोई राज पाग दा कम करदे हां विचार करदे हां बुलाउंदे कुछ देर लंघ गई फिर सुखदेव मुनि जी ने उस ड्योढ़ी बरदार नूं भेजा महाराज जनक जी दे पास कि जाओ मैं कोई परमार्थी वचन करना है मैनूं समा दिता जावे फिर महाराज जनक ने रोक दिता कि अजे होर ठहरन उन्हां दा वचन सुन दे कम कार कर लिए कोई राजपाल का कम है तीसरी बारी जदों फिर सुखदेव मुनि जी ने सुनिया भेजा तां महाराजा जनक ने फिर भी उसनूं टाल दिता मन दे विच गलानी आई मैनूं मेरे पिता ने किथे भेज दिता एक गृहस्थी माया दे विच खचत है मैं बरगत हां मैनू इस दे बूहे अगे खड़ना पैंदा इस वास्ते मन दे विच तर्क खा के वापस मुड़ आउंदा रास्ते दे विच नारद मुनि जी मिले जो कि एक दरिया नूं टोकरियां दे नाल मिट्टी सिट सिट के बन ला रहे पुछा सुखदेव मुनि जी ने मुनि जी की कर रहे हो उन्हां ने कहा नारद मुनि ने सुखदेव मुनि नूं कि मैं दरिया नूं मन ला रहा आखण लगा सुखदेव कि तुहाडियां पांच चार मिट्टी दियां टोकरियां नाल दरिया नूं किवें बन लग सकदा है ये तां फजूल तुसीं खेचल कर रहे हो नारद मुनि ने टोकरी बगा के मारी आखण लगे मेरियां तां पांच चार मिट्टी दियां टोकरियां व्यर्थ गईयां तूं महाराजा जन जो कि पूर्ण ब्रह्म ज्ञानी है उसके उपर तर्क खा के आए सत कला पूंका ज्ञान बराग दियां तेरियां खत्म हो गई बराग दियां सत कला खत्म हो गई हम महाराजा जनक के उपर तर्क करन दे खातर तर्क कारण सत कला बराग दियां तेरियां खत्म हो गई मेरियां तां पांच सत मिट्टी दियां टोकरियां व्यर्थ गईयां जाओ उथे ही एडी वड़ी दात लेनी है। कुजर अटको जितना चिर वह अटकाउंदे हन उतना चिर तुहानू देर अटकना पवेगा। फिर पहुंच गया, फिर ड्योटी बरदार नूं कहा कि महाराज अनक नूं कहो, आखन लगे बुलाउंदे, फिर अटका दिता। दूसरी बार फिर सुनेहा भेजा, बुला लिया गया सुखदेव मुनि। महाराज अनक ने आदर सत्कार किया और बिठाया अपने पास। पुछदे हन कि दसो मुनि जी, परमार्थी वचन जो कि उन्हां दे मन दे विच संसा सी जी ब्रह्म दी एकता दा, उह सुखदेव मुनि जी ने महाराज अनक दे पास रखिया। इतने नूं सेवादार महाराज अनक दे पास आ जांदा। महाराज जो घोड़ियां दा तवेला उस नूं अग लग गई। महाराज जनक ने उसकी गल सुन के अणसुनी कर दी। सुखदेव मुनि दे नाल वचन मिलास करी जा रहे हैं। फिर आ गया सेवादार, हाथियां दे तवेले नूं अग लग गई है, हाथी सड़ रहे हैं, दसो की यतन करिए। बिल्कुल पता ही नहीं किस दे हाथी हन, किस दे घोड़े हन, किस दे मंदरां नूं अग लगी हुई है। उवें जिवें ही सुखदेव मुनि नाल वचन मिलास कर रहे हन, महाराज जनक तीसरी बार फिर सेवादार आया। महाराज वो अग बाधी बाधी उस ड्योढ़ी दे विच पहुंच गया जिथे मुनि जी की चिप्पी पई है। जदों एक गल सुनी सुखदेव मुनि ने, उथों महाराज जनक नूं दौड़ के छड आउंदा अपनी चिप्पी चकण दे वास्ते। चिप्पी चक लिया, फिर महाराज जनक दे पास गया। महाराज जनक ने सुखदेव मुनि नूं कहा, सुखदेव मुनि जी तुसी पहलां दसो, तुसी मैनू आखदे सी कि माया दे विच खचत है, मैनू मेरे पिता ने किथे भेज दिता, लखां करोड़ां रुपये दे हाथी घोड़े तबाह हो गए, मंदर सड़ के सुआह बन गए हन, मैं उन्हां नूं अग बुझाउण वास्ते कोई संकेत नहीं दिता, कोई हुक्म नहीं दिता है, तुहाडे नाल वचन मिलास कर रहा हां, तुसी एक मामूली चिप्पी नूं भी छड नहीं सके, एडी वड्डी वस्तु लैनी है जिहड़ी वस्तु नूं पा के फिर कोई इच्छा नहीं रहिंदी, दसो मैं गृहस्थी हां, मैं फसिया हां माया दे विच जां तुसी फसे हुए हो। जदों ए गल महाराज जनक ने सुखदेव मुनि नूं कही तां सुखदेव मुनि जी शर्मसार हो गए। बिन बैराग कहा बैरागी, बिन हौ त्याग कैसे को त्यागी। जनक ने कहा कि अजे हिरदा शुद्ध नहीं है, हिरदा साफ नहीं होया, जितना चिर बर्तन साफ ना होवे वस्तु पाई हुई अजाई जांदी, इस वास्ते हुण कसवटी लगेगी, कसवटी ला के हिरदे नूं शुद्ध किया जाएगा, फिर इतनी बड़ी अमोलक वस्तु उस हिरदे दे विच टिक सकेगी, वैसे नहीं टिकेगी। ਇਸ ਵਾਸਤੇ ਮਹਾਰਾਜ ਜਨਕ ਨੇ ਸੁਖਦੇਵ ਮੁਨੀ ਨੂੰ ਆਪਣੇ ਮੰਦਰਾਂ ਦੇ ਹੇਠਾਂ ਖੜਾ ਕਰ ਦਿੱਤਾ ਕਿ ਇੱਥੇ ਖੜਾ ਰਹੋ, ਜਿਤਨਾ ਚਿਰ ਤੈਨੂੰ ਬੁਲਾਈਏ ਨਾ ਉਤਨਾ ਚਿਰ ਆਉਣਾ ਨਹੀਂ। 12 ਸਾਲ ਸੁਖਦੇਵ ਮੁਨੀ ਮਹਾਰਾਜ ਜਨਕ ਦੇ ਮੰਦਰਾਂ ਹੇਠ ਮਹਿਲਾਂ ਹੇਠ ਖੜਾ, ਉਪਰੋਂ ਮਹਿਲਾਂ ਦੇ ਉਪਰੋਂ ਮਹਾਰਾਜ ਜਨਕ ਦਾ ਪਰਿਵਾਰ ਤੇ ਮਹਾਰਾਜ ਜਨਕ ਜੂਠੀਆਂ ਪੱਤਰਾਂ ਸੁਖਦੇਵ ਮੁਨੀ ਦੇ ਸਿਰ ਦੇ ਉੱਪਰ ਫੈਂਕਦਾ ਰਿਹਾ। 12 ਸਾਲ ਤੱਕ ਜੂਠੀ ਪੱਤਲ ਭੋਜਨ ਛਕ ਕੇ ਸੁਖਦੇਵ ਮੁਨੀ ਦੇ ਸਿਰ ਦੇ ਉੱਪਰ ਸਿੱਟ ਦੇਣੀ, ਪਰ ਜੂਠ ਨੂੰ ਜੂਠ ਪਈ ਸਿਰ ਉੱਪਰ ਖਿਨ ਮਨੁਆ ਤਿਲ ਨਾ ਡਲਾਵਾ। 12 ਸਾਲ ਜੂਠੀਆਂ ਪੱਤਲਾਂ ਸਿਰ ਦੇ ਉੱਪਰ ਪੈਂਦੀਆਂ ਰਹੀਆਂ, ਮਨ ਇਤਨਾ ਸ਼ੁੱਧ ਹੋ ਗਿਆ, ਇੱਕ ਖਿਨ ਵੀ ਇੱਕ ਸਿਨ ਵੀ ਮਨ ਡਾਵਾਂ ਡੋਲ ਨਹੀਂ ਹੁੰਦਾ, ਅਸਥਿਤ ਰਹਿੰਦਾ। ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੈ ਗੁਰੂ। ਜਨਕ ਰਾਜਾ ਜੋ ਕਿ ਇੱਕ ਸੰਗਿਆ ਚੱਲੀ ਹੈ ਮਹਾਰਾਜ ਜਨਕ ਦੀ, ਉਹਨਾਂ ਦੀ ਗੱਦੀ ਦੇ ਉੱਪਰ ਬੈਠਾ ਹੈ। ਜਿਹੜਾ ਵੀ ਰਾਜਾ ਉਸ ਗੱਦੀ ਦੇ ਉੱਪਰ ਬੈਠਦਾ ਜੀ, ਉਸਦਾ ਨਾਮ ਜਨਕ ਬਣ ਜਾਂਦਾ, ਜਨਕ ਸੰਗਿਆ। ਉਹਨਾਂ ਦੀ ਧੂਰੀ ਨੂੰ ਮੁਨੀ ਜਨ ਵੀ ਆਉਂਦੇ ਹਨ। ਤੂੜੀ ਨੂੰ ਪਰਸਣ ਦੇ ਵਾਸਤੇ ਸੁਖਦੇਵ ਮੁਨੀ ਜੈਸੇ ਵੀ ਉਸਦੇ ਦਰਵਾਜ਼ੇ ਅੱਗੇ ਜੂਠੀਆਂ ਪੱਤਲਾਂ ਸਿਰ ਦੇ ਉੱਪਰ ਪਵਾ ਰਹੇ ਹਨ। 12 ਸਾਲ ਗੁਜ਼ਰ ਗਏ। ਉਸ ਤੋਂ ਪਿੱਛੋਂ ਮਹਾਰਾਜ ਜਨਕ ਨੇ ਉਸ ਨੂੰ ਪਰਖਣ ਦੇ ਵਾਸਤੇ ਸਾਰੇ ਸ਼ਹਿਰ ਦੇ ਵਿੱਚ ਖੂਬ ਤਿਆਰੀਆਂ ਕਰਵਾ ਦਿੱਤੀਆਂ ਗਈਆਂ। ਸਾਰੇ ਬਾਜ਼ਾਰਾਂ ਨੂੰ ਸਜਾ ਦਿੱਤਾ ਗਿਆ ਕਿ ਬਹੁਤ ਸਾਰੇ ਰੰਗ ਰਾਸ ਹੋ ਰਹੇ ਹਨ, ਤਮਾਸ਼ੇ ਹੋ ਰਹੇ ਹਨ, ਗਾਣੇ ਵਜਾਣੇ ਹੋ ਰਹੇ ਹਨ। ਸੁਖਦੇਵ ਮੁਨੀ ਜੀ ਨੂੰ ਇਹ ਹੁਕਮ ਕਰ ਦਿੱਤਾ ਗਿਆ। ਉਹਨਾਂ ਦੇ ਹੱਥ ਦੇ ਵਿੱਚ ਇੱਕ ਕਾਂਸੀ ਦੀ ਥਾਲੀ ਪਕੜਾ ਦਿੱਤੀ। ਕਾਂਸੀ ਦਾ ਥਾਲਾ, ਥਾਲੀ ਦਾ ਜੋ ਗਬਲਾ ਹੁੰਦਾ ਹੈ, ਦਰਮਿਆਨਾ ਹਿੱਸਾ, ਉਹ ਉੱਚਾ ਹੁੰਦਾ, ਉਸ ਦੇ ਉੱਪਰ ਇੱਕ ਮਿੱਟੀ ਦਾ ਚੂੰਗੜਾ ਤੇਲ ਦੇ ਨਾਲ ਭਰ ਕੇ ਰੱਖ ਦਿੱਤਾ ਗਿਆ। ਸੁਖਦੇਵ ਮੁਨੀ ਨੂੰ ਇਹ ਹਦਾਇਤ ਕੀਤੀ ਸਾਰੇ ਸ਼ਹਿਰ ਦਾ ਚੱਕਰ ਲਗਾਉਣਾ, ਜੇ ਇੱਕ ਤੁਬਕਾ ਵੀ ਇਸ ਚੂੰਗੜੇ ਦੇ ਵਿੱਚੋਂ ਤੇਲ ਦਾ ਡੁੱਲ ਗਿਆ, ਉਸਦੇ ਮਗਰ ਇੱਕ ਸੰਤਰੀ ਨੰਗੀ ਤਲਵਾਰ ਲੈ ਕੇ ਭੇਜ ਦਿੱਤਾ ਗਿਆ ਕਿ ਉਸੇ ਟਾਈਮ ਹੀ ਇੱਕ ਤੁਬਕਾ ਤੇਲ ਦਾ ਡੁੱਲਣ ਸਾਰ ਇਸਦਾ ਸਿਰ ਧੜ ਤੋਂ ਜੁਦਾ ਕਰ ਦੇਵੀ। ਇਤਨੀ ਸਖ਼ਤ ਪ੍ਰੀਖਿਆ ਹੋ ਰਹੀ, ਗੁਰੂ ਨੂੰ ਖੁਸ਼ ਕਰਨਾ ਕੋਈ ਮਾਮੂਲੀ ਗੱਲ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਖੁਸ਼ ਕਰਨ ਦੇ ਵਾਸਤੇ 5 ਪਿਆਰਿਆਂ ਨੇ ਆਪਣੇ ਸਿਰ ਦਿੱਤੇ, ਤਾਂ ਜਾ ਕੇ ਗੁਰੂ ਨੇ ਕਿਹਾ ਹੈ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਫਿਰ ਕਿਹਾ ਹੈ ਕਿ ਤੁਹਾਡੇ ਵਿੱਚ ਔਰ ਮੇਰੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਗੁਰੂ ਨੂੰ ਖੁਸ਼ ਕਰਨਾ, ਆਵੋ ਸੰਤ ਪਿਆਰਿਓ ਕਥ ਕੀ ਕਰੈ ਕਹਾਣੀ, ਕਰੈ ਕਹਾਣੀ ਕਥ ਕੇਰੀ ਕਿਤ ਦੁਆਰਾ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨੈ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਅਕਥੋ ਅਕਥ ਕਹਾਣੀ। Thank you. ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਵਰਣਨ ਕਰਦੇ ਹਨ ਕਿ ਹੇ ਸੰਤ ਪਿਆਰਿਓ, ਅਕਥ ਵਾਹਿਗੁਰੂ ਪਰਮੇਸ਼ਰ ਜੋ ਕਥਨ ਤੋਂ ਰਹਿਤ ਹੈ ਉਸ ਦੀ ਕਹਾਣੀ ਵਾਰਤਾ ਕਰੀਏ। ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਏ। ਉਸ ਅਕਥ ਵਾਹਿਗੁਰੂ ਪਰਮੇਸ਼ਰ ਦੀ ਕੀ ਵਾਰਤਾ ਕਰੀਏ, ਕਿਸ ਦੁਆਰੇ, ਕਿਸ ਤਰੀਕੇ ਦੇ ਨਾਲ, ਕਿਸ ਵਿਧੀ ਦੇ ਨਾਲ ਉਸਦੀ ਪ੍ਰਾਪਤੀ ਹੋ ਸਕਦੀ ਹੈ, ਉਸ ਤੋਂ ਅੱਗੇ ਉਸਦੀ ਪ੍ਰਾਪਤੀ ਦਾ ਯਤਨ ਦੱਸਦੇ ਹਨ। ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ। ਤਨ ਵੀ ਮਨ ਵੀ ਤਨ ਵੀ ਸਾਰਾ ਕੁਝ ਹੀ ਗੁਰੂ ਦੇ ਭੇਟ ਕਰ ਦੇਵੇ, ਫਿਰ ਉਸਦਾ ਹੁਕਮ ਮੰਨੇ, ਇਸ ਤਰੀਕੇ ਦੇ ਨਾਲ ਆਪਦੀ ਹੰਗਤਾ ਛੱਡ ਦੇਵੇ, ਗੁਰੂ ਨੂੰ ਸਾਰਾ ਕੁਝ ਅਰਪਣ ਕਰਕੇ ਆਪ ਖਾਲੀ ਹੋ ਜਾਵੇ ਮਨ। ਜਦੋਂ ਮਨ ਖਾਲੀ ਹੋ ਜਾਵੇਗਾ ਉਸ ਦੇ ਵਿੱਚ ਉਸ ਆਤਮਾ ਦਾ ਪ੍ਰਕਾਸ਼ ਹੋ ਜਾਵੇਗਾ ਜੋ ਸਰਵ ਵਿਆਪਕ ਹੈ, ਜਿਸ ਨੂੰ ਜੋਗੀ ਜਨ ਔਰ ਤਪੀਸਰ ਜੋਗੀਸਰ ਬੜੇ ਬੜੇ ਮੁਨੀ ਉਸਦੇ ਦਰਸ਼ਨਾਂ ਦੀ ਚਾਹ ਦੇ ਵਾਸਤੇ ਕਿਤਨੇ ਕਿਤਨੇ ਸਾਲ ਤਪੱਸਿਆ ਦੇ ਵਿੱਚ ਗਾਲ ਦਿੰਦੇ। ਉਸ ਆਤਮਾ ਦਾ ਵਾਹਿਗੁਰੂ ਪਰਮੇਸ਼ਰ ਦੀ ਜੋਤ ਦਾ ਦਰਸ਼ਨ ਨਹੀਂ ਹੁੰਦਾ ਹੈ ਜਿਤਨਾ ਚਿਰ ਮਨ ਖਾਲੀ ਨਾ ਹੋਵੇ, ਮਨ ਰੂਪੀ ਦਰਪਣ ਸਾਫ਼ ਨਾ ਹੋਵੇ, ਉਤਨਾ ਚਿਰ ਉਸਦਾ ਅਕਸ ਨਹੀਂ ਪੈਂਦਾ ਹੈ। ਜੇ ਪਾਣੀ ਗੰਧਲਾ ਹੈ ਔਰ ਹਿਲਦਾ ਹੈ ਉਸਦੇ ਵਿੱਚ ਵੀ ਚਿਹਰਾ ਨਹੀਂ ਦਿਖਦਾ ਹੈ। ਇਸੇ ਤਰ੍ਹਾਂ ਹੀ ਮਨ ਰੂਪੀ ਦਰਪਣ ਸਾਫ਼ ਹੋਣਾ ਚਾਹੀਦਾ ਹੈ। ਜਦੋਂ ਮਨ ਰੂਪੀ ਦਰਪਣ ਸਾਫ਼ ਹੋ ਗਿਆ ਫਿਰ ਇਸਦਾ ਚਿਹਰਾ ਜਿਉਂ ਦਾ ਤਿਉਂ ਦਿਖਦਾ ਹੈ। ਇਸਦੀ ਜੋ ਆਪਣਾ ਆਪਾ ਹੈ, ਆਪਣੀ ਜੋਤ ਹੈ ਵਾਹਿਗੁਰੂ ਪਰਮੇਸ਼ਰ ਦੀ, ਉਸਦੇ ਵਿੱਚ ਆਰ ਇਸ ਦੇ ਵਿੱਚ ਭਿੰਨ ਭੇਦ ਨਹੀਂ ਰਹਿੰਦਾ ਹੈ, ਹੰਗਤਾ ਦੂਰ ਹੋ ਜਾਂਦੀ। ਉਸਦਾ ਦਰਸ਼ਨ ਇਉਂ ਹੋ ਜਾਂਦਾ ਹੈ, ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਜੋ ਹੱਥਾਂ ਪੈਰਾਂ ਨਾਲੋਂ ਵੀ ਭਗਤ ਰਵਿਦਾਸ ਨੇ ਕਿਹਾ ਕਿ ਉਹ ਨੇੜੇ ਹੈ, ਉਸਦਾ ਦਰਸ਼ਨ ਫਿਰ ਮਨ ਰੂਪੀ ਦਰਪਣ ਸਾਫ਼ ਹੋਏ ਤੇ ਹੁੰਦਾ ਹੈ। ਇਸੇ ਤਰ੍ਹਾਂ ਹੀ ਸੁਖਦੇਵ ਮੁਨੀ ਦਾ ਮਨ ਸਾਫ਼ ਕਰਨ ਦੇ ਵਾਸਤੇ ਮਹਾਰਾਜ ਜਨਕ ਨੇ ਬੜੀ ਕਰੜੀ ਕਸਵੱਟੀ ਲਾਈ। ਕਬੀਰ ਕਸੌਟੀ ਰਾਮ ਕੋ ਝੂਠਾ ਟਿਕਾ ਨਾ ਕੋਈ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਈ। ਜੋ ਮਰ ਜੀਵੜਾ ਹੈ ਉਹੀ ਰਾਮ ਦੀ ਕਸਵੱਟੀ ਨੂੰ ਸਹਾਰਦਾ, ਉਹੀ ਉਸਦੀ ਕਸਵੱਟੀ ਦੇ ਉੱਪਰ ਪੂਰਾ ਉਤਰਦਾ ਹੈ। ਸਾਰੇ ਸ਼ਹਿਰ ਦੇ ਵਿੱਚ ਗੇੜਾ ਦਿੱਤਾ ਸੁਖਦੇਵ ਮੁਨੀ ਨੇ, ਇੱਕ ਤੁਪਕਾ ਵੀ ਤੇਲ ਦਾ ਉਸ ਥਾਲੀ ਦੇ ਵਿੱਚ ਡੁੱਲਣ ਨਹੀਂ ਦਿੱਤਾ। ਮਨ ਇਤਨਾ ਇਕਾਗਰ ਸੀ, ਇਤਨਾ ਅਡੋਲ ਮਨ ਹੈ, ਸਾਰੇ ਸ਼ਹਿਰ ਦੇ ਵਿੱਚ ਗੇੜਾ ਦੇ ਕੇ ਆ ਕੇ ਮਹਾਰਾਜ ਜਨਕ ਦੇ ਸਨਮੁਖ ਥਾਲੀ ਰੱਖ ਦਿੱਤੀ ਗਈ। ਜਦੋਂ ਪ੍ਰੀਖਿਆ ਦੇ ਵਿੱਚ ਪਾਸ ਹੋ ਗਿਆ ਫਿਰ ਜੋ ਹੋਮੇ ਦਾ ਪੜਦਾ ਹੈ ਉਸਨੂੰ ਮਹਾਰਾਜਾ ਜਨਕ ਨੇ ਆਪਣੀ ਮੇਹ ਦ੍ਰਿਸ਼ਟੀ ਦੁਆਰਾ ਕਿਰਪਾ ਕਤਾਸ ਅਵਲੋਕਨ ਕੀਨੋ ਦਾਸ ਕਾ ਦੂਖ ਵਧਾਰਿਓ, ਨਾਨਕ ਨਦਰੀ ਨਦਰ ਨਿਹਾਲ, ਆਪਣੀ ਮੇਹਰ ਭਰੀ ਨਿਗਾਹ ਸੁਖਦੇਵ ਮੁਨੀ ਦੇ ਉੱਪਰ ਪਾਈ, ਉਸਦੇ ਨੇਤਰਾਂ ਦੇ ਨਾਲ ਨੇਤਰ ਮਿਲਾਏ, ਉਹ ਆਪਣੀ ਆਤਮਾ ਦੀ ਜੋਤ ਉਸਦੇ ਨੇਤਰਾਂ ਰਾਹੀਂ ਉਸਦੇ ਹਿਰਦੇ ਦੇ ਵਿੱਚ ਪਹੁੰਚਾ ਦਿੱਤੀ, ਜਿਸਦੇ ਪ੍ਰਕਾਸ਼ ਦੇ ਨਾਲ ਸੁਖਦੇਵ ਮੁਨੀ ਮਸਤੀ ਦੇ ਵਿੱਚ ਝੂਮ ਉੱਠਿਆ। ਨਦਰੀ ਨਦਰ ਨਿਹਾਲ, ਨਦਰੀ ਨਦਰ ਨਿਹਾਲ, ਨਦਰੀ ਨਦਰ ਨਿਹਾਲ, ਨਦਰੀ ਨਦਰ ਨਿਹਾਲ। नदरी नदर निहाल। सुखदेव मुनि अज अपने जन्म नूं सफल समझदा, गुरु दी प्राप्ति दा यह सुख होया कि जन्म मरण तो रहत हो गया, अपनी मस्ती दे विच बेफिक्री दे विच बेपरवाही दे विच महाराजा जनक तो बधाई लेके अपने रस्ते चलिया गया, जो कि सारी जिंदगी उस खुशी दे विच झूमदा रहा, उस आत्मा दे दर्शन नूं देख देख के बलिहार कुर्बान जांदा। इस तरह ही गुरु तो बगैर कोई भी तरिया नहीं। भगत कबीर जी भी जदों भगती करदे काफी देर तक अपने आप भगती करदे रहे, आकाशवाणी हुई कि इस तरह तो मिलना नहीं, जिवें तू अपने आप ही खोज रहा है। गुरु धारण कर उसकी शिक्षा द्वारे अपनी जिंदगी नूं ढाल। आखण लगे किस नूं गुरु धारण करां, आकाशवाणी द्वारा उस नूं सुनाई दिता कि स्वामी रामानंद उस दे हाथ दे विच परमेश्वर ने मात लोग दी मर्यादा रखी। स्वामी रामानंद नूं गुरु धारण कर फिर कबीर जी ने कहा कि वह तो शूदरां दे मत्थे नहीं लगदी, मैनू उपदेश किवें देणगे। आकाशवाणी द्वारा फिर सुनाई दिता कि गंगा दे उपर इशनान करन जांदा अमृत वेले, जाके पहला ही उत्थे गंगा दीआं पौड़ियां दे विच पै जावे, अपने आप ही तेनू उपदेश मिल जाएगा। होए ब्रक्त बनारसी रहिंदा रामानंद गुसाई, अमृत वेले उठ के जांदा गंगा नावण ताई। अगों ही दे जाए कै लम्मा पिया कवीत साई, चरनी टुंब उठा लिया बोलो राम सिख समझाई। ज्यों लोहा पारस सोहै चंदन बास निम महकाई, इस तरह ही पशु प्रेतों देवकर पूरे सतगुर की बड़ियाई। अचरज नो अचरज मिलै बिस्मादा बिस्माद मिलाई, चरणा चरदा निजरों गुरमुख वाणी अकाड़ कढ़ाई, राम कबीरा भेद ना पाई। भगत कबीर जी गंगा दे पौड़ियां दे विच पै गए, आप स्वामी रामानंद जी गए इशनान करन दे वास्ते। हनेरा सी कुछ दृष्टि ना आया, आप जी दे चरणा दी ठोकर कबीर जी नूं लग जांदी, सोचा कि कोई प्रेमी सुता पिया, चानी टुंब उठा लिया बोलो राम सिख समझाई। चाना दी ठोकर लगन करके आप जी अपने सुभा नूं जो कि सुभा पक्या होया सुभा दे अनुसार बोल रहे हन, उठो राम के राम कहो, हे राम दे बंदे राम कहण दा वेला है, उठ आस नूं शरदे स्नान करके राम दा जाप कर। यह उपदेश कबीर जी नूं हो गया। ज्यों लोहा पारस सोहै चंदन बास निम महकाई, जिस तरह लोहा पारस नूं सो जावे सोना बनने दे विच देर नहीं लगदी है, चंदन बास निम महकाई चंदन दे पास निम दा बिरस भी होवे उस दे विचों भी चंदन दी सुगंधी आउण लग जांदी है। प्यारे वास ना चंदन दी आवे
Thank you.
ਸਾਰੀ ਸੰਗਤ ਨੂੰ ਇਹ ਉਪਦੇਸ਼ ਦਿੱਤਾ ਕਿ ਅਤ ਸੁੰਦਰ ਅਤਿ ਸੁੰਦਰ ਹੋਵੇ, ਜਿਸ ਵਰਗਾ ਕੋਈ ਹੋਰ ਸੁੰਦਰ ਨਾ ਹੋਵੇ। ਅਤ ਸੁੰਦਰ ਕੁਲੀਨ ਚਤੁਰ, ਚੰਗੀ ਕੁਲ ਦੇ ਵਿੱਚ ਪੈਦਾ ਹੋਇਆ ਹੋਵੇ, ਚਤੁਰ ਹੋਵੇ, ਸਿਆਣਾ ਹੋਵੇ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਤਨਵੰਤ, ਔਰ ਪੜ੍ਹਿਆ ਲਿਖਿਆ ਹੋਵੇ, ਤਲਾੜ ਹੋਵੇ। ਪਹਿਲਾਂ ਤਾਂ ਇਤਨੇ ਗੁਣ ਕਿਸੇ ਪੁਰਸ਼ ਦੇ ਵਿੱਚ ਪਾਏ ਹੀ ਨਹੀਂ ਜਾਂਦੇ, ਇਤਨੇ ਗੁਣਾਂ ਦੇ ਸੰਯੁਕਤ ਕੋਈ ਪੁਰਸ਼ ਹੁੰਦਾ ਹੀ ਨਹੀਂ। ਜੇ ਭਲਾ ਹੋਵੇ ਵੀ ਤਾਂ ਵੀ ਗੁਰਬਾਣੀ ਨੇ ਉਸਨੂੰ ਇਹ ਦਰਜਾ ਦਿੱਤਾ ਹੈ, ਮ੍ਰਿਤ ਕਹੀਆ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਜੇ ਇਤਨੇ ਸੁਖਾਂ ਨੂੰ ਪਾ ਕੇ ਵੀ ਉਸਦੀ ਪਰਮੇਸ਼ਰ ਦੇ ਨਾਲ ਪ੍ਰੀਤੀ ਨਹੀਂ ਹੈ ਤਾਂ ਉਹ ਮੁਰਦਾ ਹੈ, ਮਰਿਆ ਹੋਇਆ। ਇਸੇ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਜੇਕਰ ਆਇਆ ਸੀ ਪਹਿਲੇ ਦਿਨ ਸੁੰਦਰ ਸੇਜ ਅਨੇਕ ਸੁਖ ਰਾਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇਸੇ ਸੁਖ ਮਾਣ ਦਾ ਕਿਸ ਨਾਹੇ ਵਸੂਰੇ, ਸੋ ਪ੍ਰਭ ਚਿਤਨਾ ਆਵੇ ਬਿਸ਼ਟਾ ਕੇ ਕੀੜੇ। ਕਿ ਇਤਨੇ ਸੁਖਾਂ ਦੇ ਹੋਣ ਦੇ ਬਾਵਜੂਦ ਵੀ, ਸੋਨੇ ਦੇ ਮੰਦਰਾਂ ਦੇ ਵਿੱਚ ਰਹਿਣ ਦੇ ਬਾਵਜੂਦ ਵੀ, ਸਾਰੇ ਸੁਖ ਉਸਦੇ ਪਾਸ ਮੌਜੂਦ ਹੋਣ, ਫਿਰ ਵੀ ਇਤਨੇ ਸੁਖਾਂ ਨੂੰ ਪਾ ਕੇ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਸੋ ਪ੍ਰਭ ਚਿਤਨਾ ਆਵੀ, ਉਸਨੂੰ ਪਰਮੇਸ਼ਰ ਚਿਤ ਨਹੀਂ ਆਉਂਦਾ, ਉਹ ਬਿਸ਼ਟਾ ਦਾ ਕੀੜਾ ਹੈ। ਗੁਰਬਾਣੀ ਨੇ ਉਸਨੂੰ ਬਿਸ਼ਟਾ ਦੇ ਕੀੜੇ ਦਾ ਦਰਜਾ ਦਿੱਤਾ ਹੈ। ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ, ਬਿਨਾਂ ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹ ਸ਼ਾਂਤ ਨਹੀਂ ਹੋ ਸਕਦਾ। ਇਹ ਮਨ ਜੋ ਤੜਫਦਾ ਫਿਰਦਾ ਹੈ, ਸ਼ਾਂਤ ਨਹੀਂ ਹੋ ਸਕਦਾ, ਠੰਡਾ ਨਹੀਂ ਹੋ ਸਕਦਾ, ਔਰ ਨਾ ਹੀ ਇਸ ਨੂੰ ਤੀਰਜ ਆ ਸਕਦੀ ਹੈ। ਬਿਨਾ ਨਾਮ ਤੋਂ ਸ਼ਾਂਤ ਨਾ ਹੋਵੇ।